ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਗੜ ਮਹਿ ਹਰ ਰਾਮ ਰਾਏ ਹੈ, ਕਿਛ ਸਾਧ ਨਾ ਪਾਵੈ ਧੀਠਾ। ਹਰ ਦੀਨ ਦਿਆਲ ਅਨੁਗ੍ਰਹੁ ਕੀਆ, ਹਰ ਗੁਰ ਸ਼ਬਦੀ ਚਖ ਡੀਠਾ। ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਉ। ਹਰ ਆਗਮ ਅਗੋਚਰ ਪਾਰ ਬ੍ਰਹਮ ਹੈ, ਮਿਲ ਸਤਗੁਰ ਲਾਗ ਬਸੀਠਾ। ਜਿਨ ਗੁਰ ਬਚਨ ਸੁਖਾਨ ਹੀਅਰੈ, ਤਿਨ ਆਗੈ ਆਣ ਪਰੀਠਾ। ਮਨਮੁਖ ਹੀਅਰਾ ਅਤ ਕਠੋਰ ਹੈ, ਤਿਨ ਅੰਤਰ ਕਾਰ ਕਰੀਠਾ। ਬਿਸੀਅਰ ਕਉ ਬਹੁ ਦੂਧ ਪਿਆਈ ਹੈ, ਬਿਖ ਨਿਖਸੈ ਫੋਲ ਫੁਲੀਠਾ। ਹਰ ਪ੍ਰਭ ਆਨ ਮਿਲਾਵਹੁ ਗੁਰ ਸਾਧੂ, ਕਸ ਗਰੜ ਸ਼ਬਦ ਮੁਖ ਲੀਠਾ। ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮੀਠਾ। ਗੌੜੀ ਪੂਰਵੀ ਮਹੱਲਾ ਚੌਥਾ। ਇਸ ਗੜ ਮਹਿ ਹਰ ਰਾਮ ਰਾਏ ਹੈ, ਕਿਛ ਸਾਧ ਨਾ ਪਾਵੈ ਧੀਠਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਦਸਵੇਂ ਸਰੂਪ ਦੇ ਅੰਦਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਪਣੇ ਅਨਭਵ ਰਾਹੀਂ ਕੰਠੋਂ ਉਚਾਰਨ ਕੀਤਾ, ਔਰ ਉੱਥੇ ਨਾਲ ਨਾਲ ਬੇਅੰਤ ਸੰਗਤਾਂ ਨੂੰ ਅਤੇ 48 ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਸਨ, ਜਿੱਥੋਂ ਅੱਗੇ ਗੁਰਬਾਣੀ ਦੀ ਕਥਾ ਸੰਪਰਦਾਇ ਆਰੰਭ ਹੁੰਦੀ ਹੈ। ਕਲਗੀਧਰ ਪਾਤਸ਼ਾਹ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ, ਭਾਵੇਂ ਸਤਿਗੁਰੂ ਦੀ ਬਾਣੀ ਇੱਕ ਵਡਮੁੱਲਾ ਖਜ਼ਾਨਾ ਹੈ, ਪਰ ਜਿੰਨਾ ਚਿਰ ਤੱਕ ਇਸ ਦੀ ਵਿਚਾਰ ਨਾ ਕੀਤੀ ਜਾਵੇ, ਖੋਜ ਨਾ ਕੀਤੀ ਜਾਵੇ, ਇਸ ਖਜ਼ਾਨੇ ਦੀ ਕਦਰੋਂ ਕੀਮਤ ਦਾ ਵੀ ਪਤਾ ਨਹੀਂ ਲੱਗ ਸਕਦਾ। ਸੱਚਮੁੱਚ ਸਾਡੀ ਉਹ ਹਾਲਤ ਬਣੀ ਹੋਈ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, अच्छत राज बिशरत दुख पाया सो गत पई हमारी। असी बादशाह दे पुत्र हाँ, असी बादशाह दे फरजंद हाँ, पर सानू एक ऐसा सुपना आया है जिस दे कारण असी इस गल नू भुल गए हाँ कि असी बादशाह दे फरजंद हाँ। असी भिखारी बन के मंगना शुरू किया होया है, पर जदों साड़ी ए मोह माया दी ना समझी दी अख खुली, सानू जाग आ गई कि असी तां बादशाह दे फरजंद हाँ, असी राज पाग दे हकदार हाँ, साडे कोले बड़ा कीमती विरसा है, साडे कोले रत्ना दा भंडार है। उस वेले असी माला माल हो जाने हाँ। धन श्री गुरु रामदास महाराज सच्चे पातशाह गौड़ी पूर्वी अंदर पावन पवित्र उपदेश बख्शिश कर रहे हैं। गुरु की कृपा दे नाल सानू की लाभ होंदे हैं, उन्हां दा जिक्र सतगुरु महाराज ने इस पवित्र शब्द विच कीता है। रहाउ दी पंक्ति अंदर धन श्री गुरु रामदास महाराज सच्चे पातशाह फरमाउंदे हन, राम हर कीर्तन गौर लेव मीठा। रहाउ इस दांतरू पंक्ति अंदर सतगुरु फरमाउंदे हन, राम हे भाई हर कीर्तन गौर लेव मीठा। गुरु दी बख्शी लेव दा सदका सानू वाहिगुरु दा कीर्तन हरी जस मिठा लगिया है। ठीक है, भावें सतगुरु ने कीर्तन नू निर्मोलक हीरा लिखिया है, पर जिन्ना चिर तक गुरु दी कृपा ना होवे तां इस कीर्तन विच्चों भी सानू रस नहीं प्राप्त हुंदा। इसे लई हजूर फरमाउंदे हन, जिस दीवै पुरख बिदाता हर रस तिन्ही जाता, जम कंकर नेड़ ना आया सुख नानक सरणी पाया। ये भी कीर्तन दा ही रस है। राम हर कीर्तन गोर लिव मीठा, राम हे पाई गुरु दी बख्शी लिव दा सदका, हुण सानू वाहिगुरु दा जास कीर्तन मिठा लगिया है। हुण आरंभ तो साहिब सतगुरु सच्चे पातशाह पावन पवित्र उपदेश बख्शिश कर रहे हैं। संगतां प्रेम दे नाल सुनो, ती एक वारी प्यार दे नाल आखो, सतनाम श्री वाहे गुरु साहिब जीओ।
गौड़ी पूर्वी महला चौथा, इस गढ़ में हर राम राय है, किछ साध ना पावै तीठा।
गौड़ी राग दी पूर्वी जाति विच चौथे पातशाह सोढ़ी सुल्तान गुरु रामदास महाराज पावन पवित्र उपदेश बख्शिश करदे हन, इस गढ़ में हर राम राय है। शरीर एक किला है, इस किले दे विच ओ पातशाह अकाल पुरख वाहिगुरु वस रहा है, क्योंकि एक गुरमत दा सिद्धांत है। हर शरीर अंदर, हर जीव दे अंदर, जरे जरे अंदर अकाल पुरख वाहिगुरु वस रहा है। साहिब सतगुरु सच्चे पातशाह सानू एक गल समझाउंदे ने कि उस अकाल पुरख वाहिगुरु की तलाश बाहर नहीं, सानू अपने अंदरों ही करनी चाहीदी है। वह साडे अंदर ही वस रहा है। इस गढ़ में हर राम राय है, वह पातशाह अकाल पुरख वाहिगुरु इस किले दे विच ही वस रहा है। कि साधना पावै तीठा, पर मन इन्ना तीठा का अर्थ है ढीठ बनिया होया है। ढीठ उसनू कहिंदे ने ਜਿਹੜਾ ਬੱਚਾ ਵਿਗੜ ਜਾਵੇ, ਆਖੀ ਨਾ ਲੱਗੇ, ਆਵਾਰਾਗਰਦੀ ਕਰੇ, ਘਰੋਂ ਬਾਹਰ ਹੀ ਨਿਕਲਿਆ ਰਹੇ, ਉਲਾਮੇ ਲਿਆਵੇ, ਉਹਨੂੰ ਕਹਿੰਦੇ ਤੇ ਹੁਣ ਢੇਠ ਹੋ ਗਿਆ, ਇਹ ਆਖੇ ਨਹੀਂ ਲੱਗਦਾ, ਇਹ ਹੁਣ ਆਵਾਰਾਗਰਦੀ ਕਰਦਾ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਾਡਾ ਮਨ ਵੀ ਐਸਾ ਢੀਠ ਬਣ ਗਿਆ ਹੈ, ਇਹ ਹਮੇਸ਼ਾ ਲਈ ਬਾਹਰ ਹੀ ਦੌੜਿਆ ਫਿਰਦਾ, ਆਵਾਰਾਗਰਦੀ ਕਰ ਰਿਹਾ ਹੈ, ਇਸੇ ਲਈ ਇਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੋਈ ਸਵਾਦ ਨਹੀਂ ਪ੍ਰਾਪਤ ਹੋ ਰਿਹਾ, ਉਸ ਦੇ ਮਿਲਾਪ ਦਾ ਇਸਨੂੰ ਆਨੰਦ ਨਹੀਂ ਆ ਸਕਦਾ।
ਹਰ ਦੀਨ ਦਇਆਲ ਅਨੁਗ੍ਰਹ ਕੀਆ, ਹਰ ਗੁਰ ਸ਼ਬਦੀ ਚੱਖ ਡੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਦੀਨ ਦਇਆਲ, ਉਸ ਦੀਨਾਂ ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਨੇ ਸਾਡੇ ਤੇ ਅਨੁਗ੍ਰਹ ਕੀਆ ਦਾ ਅਰਥ ਹੈ ਉਸਨੇ ਫਜ਼ਲ ਕੀਤਾ ਹੈ, ਅਨੁਗ੍ਰਹ ਦਾ ਅਰਥ ਹੈ ਕਿਰਪਾ ਦ੍ਰਿਸ਼ਟੀ। ਉਸ ਦੀਨ ਦਇਆਲ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਫਜ਼ਲ ਕੀਤਾ ਹੈ, ਹਰ ਗੁਰ ਸ਼ਬਦੀ ਚੱਖ ਡੀਠਾ, ਅਸੀਂ ਗੁਰੂ ਸ਼ਬਦ ਦਾ ਅਭਿਆਸ ਕਰਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚੱਖ ਕੇ ਦੇਖਿਆ ਹੈ, ਇਹਦਾ ਮਤਲਬ ਇਹ ਹੋਇਆ ਉਹ ਵਾਹਿਗੁਰੂ ਵੀ ਅਤੇ ਉਸਦਾ ਨਾਮ ਵੀ ਸਾਡੇ ਅੰਦਰ ਵਸ ਰਿਹਾ ਹੈ। ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਵਨਾਸੀ। ਜਦੋਂ ਅਸੀਂ ਗੁਰੂ ਦੇ ਬਖਸ਼ੇ ਨਾਮ ਦਾ, ਗੁਰਬਾਣੀ ਦਾ, ਸ਼ਬਦ ਦਾ ਅਭਿਆਸ ਕਰਦੇ ਹਾਂ, ਫਿਰ ਸਾਨੂੰ ਉਸ ਅੰਦਰਲੇ ਨਾਮ ਦਾ ਅਤੇ ਵਾਹਿਗੁਰੂ ਦਾ ਸਵਾਦ ਪ੍ਰਾਪਤ ਹੁੰਦਾ ਹੈ।
ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾ।
ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਹੇ ਭਾਈ, ਗੁਰੂ ਦੀ ਬਖਸ਼ੀ ਲਿਵ ਦਾ ਸਦਕਾ ਸਾਨੂੰ ਵਾਹਿਗੁਰੂ ਦਾ ਕੀਰਤਨ ਮਿੱਠਾ ਲੱਗਿਆ ਹੈ, ਨਹੀਂ ਤੇ ਕੀਰਤਨ ਕਰਦਿਆਂ ਵੀ ਸੁਣਦਿਆਂ ਵੀ ਕੋਈ ਸਵਾਦ ਨਹੀਂ ਆਉਂਦਾ। ਜਦੋਂ ਸਤਿਗੁਰੂ ਲਿਵ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਲਿਵ ਕਹਿੰਦੇ ਨੇ ਚਿੱਤ ਬਿਰਤੀ ਤੇਲ ਤਾਰਾ ਵੱਤ, ਸ਼ਬਦ ਨਾਲ ਜੁੜ ਜਾਣੀ, ਗੁਰੂ ਚਰਨਾਂ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਜਾਣੀ। ਜਿੰਨਾ ਚਿਰ ਤੱਕ ਉਹ ਲਿਵ ਨਹੀਂ ਪ੍ਰਾਪਤ ਹੁੰਦੀ, ਉਹ ਲਿਵ ਦਾਤੀ ਸਤਿਗੁਰੂ ਨੇ, ਉਨਾ ਚਿਰ ਤੱਕ ਬਾਣੀ ਦਾ, ਕੀਰਤਨ ਦਾ, ਹਰੀ ਜਸ ਦਾ ਆਨੰਦ ਵੀ ਨਹੀਂ ਪ੍ਰਾਪਤ ਹੋ ਸਕਦਾ।
ਹਰ ਅਗਮ ਅਗੋਚਰ ਪਾਰ ਬ੍ਰਹਮ ਹੈ, ਮਿਲ ਸਤਿਗੁਰ ਲਾਗ ਬਸੀਠਾ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਇਸ ਕਿਲੇ ਦੇ ਵਿੱਚ ਹੀ ਵਸ ਰਿਹਾ ਸੀ, ਪਰ ਉਹ ਅਗਮ ਸਾਡੇ ਮਨ ਦੀ ਪਹੁੰਚ ਤੋਂ ਪਰੇ ਸੀ, ਸਾਡਾ ਮਨ ਉਸ ਤੱਕ ਨਹੀਂ ਸੀ ਜਾ ਸਕਦਾ, ਅਤੇ ਅਗੋਚਰ ਉਹ ਗਿਆਨ ਇੰਦਰੀਆਂ ਦੇ ਵੀ ਅਵਿਸ਼ੇ ਸੀ, ਉਸਨੂੰ ਅੱਖਾਂ ਵੀ ਨਹੀਂ ਸੀ ਵੇਖ ਸਕਦੀਆਂ, ਕੰਨ ਵੀ ਨਹੀਂ ਸੀ ਉਸਨੂੰ ਸੁਣ ਸਕਦੇ, ਸਾਡੀ ਜ਼ੁਬਾਨ ਵੀ ਉਹਦੇ ਬਾਰੇ ਕੁਛ ਬਿਆਨ ਨਹੀਂ ਸੀ ਕਰ ਸਕਦੀ। ਪਾਰ ਬ੍ਰਹਮ ਹੈ, ਉਹ ਪ੍ਰਕਿਰਤੀ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਮਿਲ ਸਤਿਗੁਰ ਲਾਗ ਬਸੀਠਾ, ਸਤਿਗੁਰੂ ਬਸੀਠਾ ਦਰਗਾਹੀ ਬਸੀਠ ਵਿਚੋਲੇ ਸਨ, ਉਹਨਾਂ ਦੇ ਲੜ ਲਾ ਕੇ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਮਿਲ ਗਿਆ ਹੈ।
ਜਿਨ ਗੁਰ ਬਚਨ ਸੁਖਾ ਨੇ ਹੀਰੈ, ਤਿਨ ਆ ਗਏ ਆਣ ਪਰੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਸ ਗੁਰਸਿੱਖ ਮਾਈ ਭਾਈ ਨੂੰ ਆਪਣੇ ਹਿਰਦੇ ਵਿੱਚ ਗੁਰੂ ਦੇ ਬਚਨ ਸੁਖਾਉਂਦੇ ਨੇ, ਆ ਜੋ ਸਤਿਗੁਰੂ ਦੀ ਬਾਣੀ ਹੈ, ਸਤਿਗੁਰੂ ਦੇ ਬਚਨ ਨੇ, ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੁ, ਜਿਹਨੂੰ ਇਹ ਸਤਿਗੁਰੂ ਦੇ ਬਚਨ ਸੁਖਾਉਂਦੇ ਨੇ, ਤਿੰਨ ਆਗੈ ਆਣ ਪਰੀਠਾ, ਅਤੇ ਫਿਰ ਉਹਦੇ ਅੱਗੇ ਲਿਆ ਕੇ ਉਸ ਵਾਹਿਗੁਰੂ ਪਰਮੇਸ਼ਰ ਨੇ ਅੰਮ੍ਰਿਤ ਰੂਪ ਭੋਜਨ ਪਰੋਸ ਦਿੱਤਾ। ਉਹ ਭੋਜਨ ਕਿਹੜਾ ਸੀ? ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਭਸ ਆਧਾਰੋ। ਉਹ ਨਾਮ ਦਾ ਅੰਮ੍ਰਿਤ ਭੋਜਨ ਸੀ ਜੋ ਸਤਿਗੁਰੂ ਨੇ ਜਗਿਆਸੂ ਦੇ ਅੱਗੇ ਲਿਆ ਕੇ ਪਰੋਸ ਦਿੱਤਾ।
ਮਨਮੁਖ ਹੀਰਾ ਅਤ ਕਠੋਰ ਹੈ, ਤਿੰਨ ਅੰਤਰਕਾਰ ਕਰੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਵਿਅਕਤੀ ਹੈ ਉਹਦਾ ਹਿਰਦਾ ਅਤ ਕਠੋਰ ਹੈ, ਬਹੁਤ ਕਠੋਰ ਹੈ, ਬਹੁਤ ਸਖਤ ਹੈ। ਤਿੰਨ ਅੰਤਰਕਾਰ ਕਰੀਠਾ, ਹਜ਼ੂਰ ਕਹਿੰਦੇ ਨੇ ਉਹਦਾ ਅੰਦਰ ਕਾਰ ਕਰੀਠਾ ਦਾ ਅਰਥ ਕਾਲਾ ਕਲੂਟਾ ਬਣਿਆ ਹੋਇਆ, ਉਹਦਾ ਹਿਰਦਾ ਅਤਿ ਕਠੋਰ ਹੈ ਅਤੇ ਕਾਲਾ ਕਲੂਟਾ ਬਣਿਆ ਹੋਇਆ। ਇਹ ਜਿਹੜਾ ਕਾਰ ਕਰੀਠਾ ਸ਼ਬਦ ਹੈ ਨਾ, ਇਹਦਾ ਮੁੱਖ ਅਰਥ ਤਾਂ ਇਹੀ ਬਣਦਾ ਹੈ, ਕਾਰ ਕਰੀਠਾ ਦਾ ਅਰਥ ਵੀ ਉਹ ਕਾਲਾ ਕਲੂਟਾ, ਬਹੁਤਾ ਕਾਲਾ ਅੰਦਰ ਬਣਿਆ ਹੋਇਆ ਹੈ। ਕਿਉਂਕਿ ਸਤਿਗੁਰੂ ਦੇ ਇੱਕ ਥਾਂ 'ਤੇ ਇਹ ਬਚਨ ਆਏ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਨ ਪਾਹੋ। ਦੂਜਾ ਇਹਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਕਾਰ ਕਰੀਠਾ, ਉਹ ਕਾਰ ਦਾ ਅਰਥ ਕਾਲਾ ਅਤੇ ਕਰੀਠਾ ਦਾ ਅਰਥ ਕੀਤਾ ਗਿਆ ਹੈ ਕਠੋਰ, ਵੀ ਉਹ ਕਾਲਾ ਵੀ ਅੰਦਰ ਉਹਨਾਂ ਦਾ ਹਿਰਦਾ ਕਾਲਾ ਵੀ ਹੋਇਆ ਅਤੇ ਕਰੀਠਾ ਦਾ ਅਰਥ ਹੈ ਕਠੋਰ ਵੀ ਬਣਿਆ ਹੋਇਆ। ਅਤੇ ਕੁਛ ਵਿਦਵਾਨਾਂ ਨੇ, ਕਿਉਂਕਿ ਗੁਰਬਾਣੀ ਵਿੱਚ ਕਈ ਇਹੋ ਜਿਹੇ ਸ਼ਬਦ ਆ ਜਾਂਦੇ ਨੇ ਜਿਨ੍ਹਾਂ ਨੂੰ ਵਿਚਾਰ ਕੇ ਵਿਦਵਾਨਾਂ ਦੀ ਬੁੱਧੀ ਵੀ ਚਕਰਤ ਹੋ ਜਾਂਦੀ ਹੈ ਔਰ ਉਹਨਾਂ ਦੇ ਮਨ ਨੂੰ ਉਨਾ ਚਿਰ ਚੈਨ ਨਹੀਂ ਆਉਂਦਾ ਜਿੰਨਾ ਚਿਰ ਤੱਕ ਉਹਦੇ ਸਹੀ ਅਰਥ ਦਾ, ਸਹੀ ਸਿਧਾਂਤ ਦਾ ਪਤਾ ਨਾ ਲੱਗ ਸਕੇ। ਇਸ ਲਈ ਉਹ ਆਪਣੀ ਬੁੱਧੀ ਦੇ ਨਾਲ ਹੋਰ ਅੱਗੇ ਵਿਚਾਰ ਕਰਦੇ ਨੇ, ਖੋਜ ਕਰਦੇ ਨੇ ਵੀ ਕੋਈ ਨਾ ਕੋਈ ਇਹਦਾ ਹੋਰ ਅਰਥ ਸਾਨੂੰ ਲੱਭ ਜਾਵੇ। ਇਸੇ ਲਈ ਅਰਥਾਂ ਦੀ ਬਹੁਤੀ ਗਿਣਤੀ ਵੱਧ ਰਹੀ ਹੈ। ਤਿੰਨ ਅੰਤਰ ਕਾਰ ਕਰੀਠਾ, ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ ਵੀ ਕਾਰ ਕਰੀਠਾ ਜਿਵੇਂ ਕੋਈ ਕਾਲਾ ਸੱਪ ਹੁੰਦਾ ਹੈ, ਉਹਦੇ ਅੰਦਰ ਜ਼ਹਿਰ ਵੀ ਹੁੰਦੀ ਹੈ ਅਤੇ ਉਸਦਾ ਰੰਗ ਵੀ ਕਾਲਾ ਹੁੰਦਾ, ਇਸ ਤਰ੍ਹਾਂ ਦਾ ਮਨਮੁੱਖ ਦਾ ਹਿਰਦਾ ਉਸ ਕਾਲੇ ਸੱਪ ਵਰਗਾ ਅਤੇ ਜ਼ਹਿਰ ਦੇ ਨਾਲ ਭਰਿਆ ਹੋਇਆ ਬਣਿਆ ਹੋਇਆ ਹੈ। ਪਰ ਜਦੋਂ ਆਪਾਂ ਇਸ ਤਰ੍ਹਾਂ ਦੇ ਅਰਥ ਕਰਦੇ ਹਾਂ, ਕਈ ਵਾਰੀ ਸਰੋਤੇ ਦੀ ਬੁੱਧੀ ਵੀ ਚਕਰਤ ਹੋ ਜਾਂਦੀ ਹੈ ਵੀ ਅਸਲੀ ਜਿਹੜਾ ਅਰਥ ਸ਼ਬਦ ਦਾ ਕਿਹੜਾ ਹੋਵੇਗਾ। ਵਿਦਵਾਨ ਆਪੋ ਆਪਣੇ ਢੰਗ ਦੇ ਨਾਲ ਅਰਥ ਕਰ ਦਿੰਦੇ ਨੇ, ਜਿਸ ਨੂੰ ਜਿਹੜਾ ਵੀ ਅਰਥ ਮਨ ਨੂੰ ਸੁਖਾਵੇ, ਮਨ ਨੂੰ ਚੰਗਾ ਲੱਗੇ, ਉਹੀ ਉਸਨੂੰ ਤਰਜੀਹ ਦਿੰਦਾ ਹੈ। ਪਰ ਜਦੋਂ ਆਪਾਂ ਇਸ ਸ਼ਬਦ ਦੇ ਵਿਚਲੇ ਭਾਵ ਵੱਲ ਜਾਂਦੇ ਹਾਂ, ਮਨਮੁਖ ਹੀਰਾ ਅਤ ਕਠੋਰ ਹੈ, ਵੀ ਮਨਮੁਖ ਦਾ ਹਿਰਦਾ ਅਤਿ ਕਠੋਰ ਸਖਤ ਹੈ। ਕਿਹੋ ਜਿਹਾ ਹੈ? ਤਿੰਨ ਅੰਤਰ ਕਾਰ ਕਰੀਠਾ। ਦੂਜਾ ਪਾਠ ਸੰਪਰਦਾਇ ਦੇ ਵਿੱਚ ਕਾਰਕ ਰੀਠਾ ਇਹ ਵੀ ਕੀਤਾ ਗਿਆ ਹੈ। ਇਹਦਾ ਅਰਥ ਬਹੁਤ ਨੇੜੇ ਢੁੱਕਦਾ ਹੈ ਸਿਧਾਂਤ ਦੇ। ਤਿੰਨ ਅੰਤਰ ਕਾਰ ਕਰੀਠਾ, ਇਹਦਾ ਅਰਥ ਇਹ ਬਣ ਗਿਆ ਵੀ ਉਹਨਾਂ ਦਾ ਜਿਹੜਾ ਅੰਦਰ ਹੈ ਨਾ, ਭਾਵ ਉਹਨਾਂ ਦਾ ਹਿਰਦਾ ਹੈ, ਉਹ ਕਾਰਕ ਰੀਠਾ ਦਾ ਅਰਥ ਕੌੜੇ ਰੀਠੇ ਵਰਗਾ ਹੈ। ਕਾਰਕ ਦਾ ਅਰਥ ਵੀ ਕੌੜਾ, ਕਿਉਂਕਿ ਅਖੀਰ 'ਤੇ ਵੀ ਲਕ ਸੰਗਤ ਕਰੂਆ ਮਿੱਠਾ ਦਾ ਸਤਿਗੁਰੂ ਮਹਾਰਾਜ ਨੇ ਸਿਧਾਂਤ ਪ੍ਰਗਟਾਇਆ। ਇਹ ਅਰਥ ਵਧੇਰੇ ਸਿਧਾਂਤ ਦੇ ਨੇੜੇ ਟੁੱਕਦਾ ਹੈ। ਤਿੰਨ ਅੰਤਰ ਕਾਰਕ ਰੀਠਾ, ਉਹਨਾਂ ਦਾ ਅੰਦਰੋਂ ਹਿਰਦਾ ਵੀ ਉਹ ਕਾਲੇ ਰੀਠੇ ਵਰਗਾ ਹੈ। ਇੱਕ ਤਾਂ ਰੀਠੇ ਦਾ ਉੱਪਰਲਾ ਹਿੱਸਾ ਹੁੰਦਾ ਹੈ, ਉਹ ਤਾਂ ਥੋੜ੍ਹਾ ਜਿਹਾ ਨਰਮ ਹੁੰਦਾ ਹੈ, ਪਰ ਹੁੰਦਾ ਉਹ ਵੀ ਜ਼ਹਿਰੀਲਾ। ਅਤੇ ਜਿਹੜਾ ਉਸ ਰੀਠੇ ਦਾ ਅੰਦਰਲਾ ਹਿੱਸਾ ਹੁੰਦਾ ਨਾ, ਕਾਰਕ ਰੀਠਾ, ਉਹ ਕਾਲੇ ਰੰਗ ਦਾ ਅਤੇ ਬੜਾ ਕਠੋਰ ਵੀ ਹੁੰਦਾ। ਇਸ ਲਈ ਇਹ ਜਿਹੜੇ ਸ਼ਬਦ ਦਾ ਸਿਧਾਂਤ ਹੈ ਨਾ, ਪੰਕਤੀ ਦਾ, ਮਨਮੁਖ ਹੀਰਾ ਅਤਿ ਕਠੋਰ ਹੈ, ਉਸ ਕਾਲੇ ਰੀਠੇ ਦੇ ਨਾਲ ਵਧੇਰੇ ਟੁੱਕਦਾ। ਮਨਮੁਖ ਦਾ ਹਿਰਦਾ ਅਤਿ ਕਠੋਰ ਹੈ। ਤਿੰਨ ਅੰਤਰ ਕਾਰਕ ਰੀਠਾ, ਕਿਉਂਕਿ ਉਸਦਾ ਅੰਦਰ ਜਿਹੜਾ ਹਿਰਦਾ ਹੈ ਉਹ ਕਾਲੇ ਰੀਠੇ ਵਰਗਾ ਹੈ, ਜਿਹੜਾ ਉੱਪਰੋਂ ਜ਼ਹਿਰੀਲਾ ਵੀ ਹੈ ਅਤੇ ਅੰਦਰੋਂ ਕਠੋਰ ਵੀ ਹੈ। ਦੋਵੇਂ ਸਿਧਾਂਤ ਇਸ ਅਰਥ ਦੁਆਰਾ ਪ੍ਰਗਟ ਹੁੰਦੇ ਹਨ।
ਬਿਸੀਅਰ ਕਉ ਬਹੁ ਦੂਧ ਪਿਆਈ ਹੈ, ਬਿਖ ਨਿਕਸੈ ਫੋਲ ਫੁਲੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਸੀਅਰ ਦਾ ਅਰਥ ਹੈ ਸੱਪ, ਜ਼ਹਿਰੀਲਾ ਸੱਪ। ਬਿਸੀਅਰ ਕਉ ਬਹੁ ਦੂਧ ਪੀ ਆਈ ਹੈ, ਬਿਸੀਅਰ ਦਾ ਅਰਥ ਹੈ ਜਿਹੜਾ ਜ਼ਹਿਰੀਲਾ ਸੱਪ ਹੋਵੇ ਉਹਨੂੰ ਚਾਹੇ ਬਹੁਤਾ ਦੁੱਧ ਵੀ ਪਿਆਈ ਜਾਈਏ, ਬਿਖ ਨਿਕਸੈ ਫੋਲ ਫੁਲੀਠਾ, ਜਦੋਂ ਉਹਦਾ ਜ਼ਹਿਰੀਲਾ ਫੁਲੀਠਾ ਦਾ ਅਰਥ ਹੈ ਛਾਲਾ, ਉਹ ਫੋਲ ਦਾ ਅਰਥ ਫੁੱਟਦਾ ਹੈ ਅਤੇ ਬਿਖ ਨਿਕਸੈ ਉਹਦੇ ਵਿੱਚੋਂ ਜ਼ਹਿਰ ਹੀ ਨਿਕਲਦੀ ਹੈ। ਸੱਪੈ ਦੁੱਧ ਪਿਆਈਏ ਅੰਤਰ ਵਿਸਨ ਕੋਰ, ਸੱਪ ਨੂੰ ਚਾਹੇ ਕਿੰਨਾ ਵੀ ਦੁੱਧ ਪਿਆਓ, ਦੁੱਧ ਬਹੁਤ ਮਿੱਠਾ ਹੁੰਦਾ, ਸਵਾਦਿਸ਼ਟ ਹੁੰਦਾ ਹੈ, ਪਰ ਉਹਦੇ ਅੰਦਰ ਜ਼ਹਿਰ ਹੀ ਵੱਧਦੀ ਜਾਂਦੀ। ਦੁੱਧ ਪੀ ਕੇ ਵੀ ਸੱਪ ਦੀ ਜ਼ਹਿਰ ਘੱਟਦੀ ਨਹੀਂ ਬਲਕਿ ਵੱਧਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਲਈ ਸੱਪ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿਉਂਕਿ ਸੱਪ ਦੇ ਮੂੰਹ ਦੇ ਅੰਦਰਲੇ ਪਾਸੇ ਇੱਕ ਜ਼ਹਿਰ ਦਾ ਛਾਲਾ ਹੁੰਦਾ ਔਰ ਉਹ ਜਿਵੇਂ ਜਿਵੇਂ ਜ਼ਹਿਰ ਉਸਦੇ ਵਿੱਚ ਭਰਦੀ ਜਾਂਦੀ ਹੈ ਅਤੇ ਫਿਰ ਉਹ ਸੱਪ ਨੂੰ ਵੀ ਅੰਦਰੋਂ ਸਾੜੀ ਜਾਂਦਾ ਕਿਉਂਕਿ ਜ਼ਹਿਰ ਹੈ, ਜ਼ਹਿਰ ਨੇ ਤਾਂ ਅੰਦਰੋਂ ਸਾੜਨਾ ਹੀ ਹੋਇਆ ਅਤੇ ਫਿਰ ਸੱਪ ਦਾ ਸੁਭਾਅ ਕ੍ਰੋਧੀ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਕੋਈ ਸੱਪ ਦੇ ਨੇੜੇ ਜਾਂਦਾ ਜਾਂ ਉਸਨੂੰ ਕੋਈ ਛੇੜਦਾ ਫਿਰ ਸੱਪ ਨੂੰ ਹੋਰ ਗੁੱਸਾ ਆਉਂਦਾ ਅਤੇ ਫਿਰ ਉਹ ਉਸੇ ਵੇਲੇ ਉਸਨੂੰ ਡੰਗ ਮਾਰ ਦਿੰਦਾ। ਜਦੋਂ ਸੱਪ ਕਿਸੇ ਨੂੰ ਡੰਗ ਮਾਰ ਦੇਵੇ ਨਾ ਤਾਂ ਉਹਦਾ ਅੰਦਰਲਾ ਛਾਲਾ ਜ਼ਹਿਰ ਦਾ ਫੁੱਟਦਾ ਅਤੇ ਫਿਰ ਉਸ ਤੋਂ ਬਾਅਦ ਜਦੋਂ ਡੰਗ ਮਾਰਦਾ ਤਾਂ ਬੰਦੇ ਨੂੰ ਵਿਹੋ ਚੜ੍ਹ ਜਾਂਦੀ ਹੈ। ਉਹ ਫੋਲ ਫਲੀਠਾ ਦਾ ਅਰਥ ਹੈ ਵੀ ਜਿਹੜਾ ਜ਼ਹਿਰੀਲਾ ਛਾਲਾ ਸੱਪ ਦੇ ਅੰਦਰ ਹੁੰਦਾ, ਇੱਕ ਛੋਟੀ ਜਿਹੀ ਜਿਵੇਂ ਕੋਈ ਥੈਲੀ ਬਣੀ ਹੋਵੇ, ਉਹ ਜ਼ਹਿਰ ਦਾ ਭਰਿਆ ਹੁੰਦਾ। ਜਦੋਂ ਸੱਪ ਡੰਗ ਮਾਰਦਾ ਤਾਂ ਉਸ ਵੇਲੇ ਉਹ ਫੁੱਟ ਜਾਂਦਾ ਅਤੇ ਜ਼ਹਿਰ ਬੰਦੇ ਦੇ ਵਿੱਚ ਪ੍ਰਵੇਸ਼ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਮਨਮੁੱਖ ਆਦਮੀ ਹੈ ਉਹਦੇ ਅੰਦਰ ਵੀ ਵਿਸ਼ਿਆਂ ਦੀ ਜ਼ਹਿਰ ਹੈ। ਉਹਨੂੰ ਚਾਹੇ ਕਿੰਨਾ ਵੀ ਨਾਮ ਬਾਣੀ ਦੇ ਉਪਦੇਸ਼ ਦਾ ਦੁੱਧ ਪਿਆਈ ਜਾਓ ਪਰ ਉਹਦੇ ਅੰਦਰ ਤਾਂ ਵਿਸ਼ੇ ਵਿਕਾਰਾਂ ਦੀ ਜ਼ਹਿਰ ਹੀ ਭਰੀ ਜਾਂਦੀ ਹੈ। ਬੇਖ ਨਿਕਸਾ ਫੋਲ ਫਲੀਠਾ, ਜਦੋਂ ਉਹਦਾ ਅੰਦਰਲਾ ਛਾਲਾ ਫੁੱਟਦਾ ਹੈ ਨਾ, ਭਾਵ ਉਹਦਾ ਅੰਦਰਲਾ ਹਿਰਦਾ ਜਿਹੜਾ ਵਿਸ਼ੇ ਵਿਕਾਰਾਂ ਦੀ ਜ਼ਹਿਰ ਦੇ ਨਾਲ ਭਰਿਆ ਹੁੰਦਾ, ਜਦੋਂ ਉਹ ਫੁੱਟਦਾ ਹੈ ਅਤੇ ਬੇਖ ਨਿਕਸਾ ਅਤੇ ਫਿਰ ਉਸ ਵੇਲੇ ਜ਼ਹਿਰ ਹੀ ਨਿਕਲਦੀ ਹੈ। ਉਹ ਆਪਣੇ ਮੂੰਹੋਂ ਬੋਲ ਕਬੋਲ ਹੀ ਬੋਲਦਾ ਰਹਿੰਦਾ ਹੈ।
ਹਰ ਪ੍ਰਭ ਆਨ ਮਿਲਾ ਵਹੁ ਗੁਰ ਸਾਧੂ ਕਸ ਗਰੜ ਸ਼ਬਦ ਮੁਖ ਲੀਠਾ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਪ ਦੀ ਜ਼ਹਿਰ ਨੂੰ ਲਾਉਣ ਦਾ ਵੀ ਕੋਈ ਤਰੀਕਾ ਹੈ? ਤਾਂ ਸਤਿਗੁਰੂ ਕਹਿੰਦੇ ਭਾਈ ਹਾਂ ਹੈ। ਪੁਰਾਣੇ ਸਮੇਂ ਦੇ ਵਿੱਚ ਇੱਕ ਗਰੜੂ ਮੰਤਰ ਹੁੰਦਾ ਸੀ ਕਿਉਂਕਿ ਗਰੜ ਇੱਕ ਪੰਛੀ ਹੈ ਔਰ ਉਹ ਜਿਹੜਾ ਗਰੜ ਪੰਛੀ ਹੈ ਵਿਸ਼ਨੂੰ ਦਾ ਵਾਹਨ ਵੀ ਮੰਨਿਆ ਅਤੇ ਇਹ ਜਿਹੜੇ ਸੱਪ ਨੇ ਗਰੜ ਤੋਂ ਬੜਾ ਡਰਦੇ ਨੇ। ਇਹਨਾਂ ਸੱਪਾਂ ਨੂੰ ਗਰੜ ਦੀ ਆਣ ਹੈ, ਇਸ ਲਈ ਉਹ ਜਿਹੜਾ ਗਰੜੂ ਮੰਤਰ ਹੈ ਨਾ, ਜੇ ਕੋਈ ਉਸਨੂੰ ਸਿੱਧ ਕਰ ਲਵੇ ਤਾਂ ਫਿਰ ਉਹਨੂੰ ਸੱਪ ਦੀ ਵਿਹੋ ਨਹੀਂ ਚੜ੍ਹਦੀ, ਸੱਪ ਦੀ ਜ਼ਹਿਰ ਉਸ ਉੱਤੇ ਅਸਰ ਨਹੀਂ ਕਰਦੀ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਵੇਂ ਬਾਹਰਲੇ ਸੱਪ ਦੀ ਜ਼ਹਿਰ ਲਾਉਣ ਵਾਸਤੇ ਗਰੜੂ ਮੰਤਰ ਇੱਕ ਬੜਾ ਕਾਰਗਰ ਹਥਿਆਰ ਹੈ, ਇਸੇ ਤਰ੍ਹਾਂ ਸਤਿਗੁਰੂ ਨੇ ਅਕਾਲ ਪੁਰਖ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਗੁਰੂ ਦੀ ਸ਼ਰਨ ਵਿੱਚ ਸਾਨੂੰ ਭੇਜਿਆ ਹੈ ਕਿਉਂਕਿ ਅਸਾਂ ਬੇਨਤੀਆਂ ਕੀਤੀਆਂ। ਕਿਵੇਂ ਬੇਨਤੀਆਂ ਕੀਤੀਆਂ? ਹਰ ਪ੍ਰਭ ਆਨ ਮਿਲਾਵਹ ਗੁਰ ਸਾਧੂ, ਹੇ ਵਾਹਿਗੁਰੂ ਜੀ ਤੁਸੀਂ ਆਪ ਆ ਕੇ ਭਾਵ ਸਾਡੇ ਵਿੱਚ ਪੈ ਕੇ ਪੂਰਨ ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿਓ। ਅਤੇ ਸਤਿਗੁਰੂ ਵੈਦ ਨੇ, ਸਤਿਗੁਰੂ ਗਰੜੂ ਨੇ, ਅਤੇ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਪੂਰੇ ਸਤਿਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ, ਕਸ ਗਰੜ ਸ਼ਬਦ ਮੁਖ ਲੀਠਾ, ਫਿਰ ਸਤਿਗੁਰੂ ਨੇ ਕਿਰਪਾ ਕੀਤੀ। ਜਿਹੜਾ ਗਰੜ ਦਾ ਅਰਥ ਹੈ ਗਰੜੂ ਮੰਤਰ ਸੀ, ਸ਼ਬਦ ਦਾ ਅਰਥ ਹੋ ਗਿਆ ਮੰਤਰ, ਜਿਹੜਾ ਗਰੜੂ ਮੰਤਰ ਸੀ ਉਹ ਸੀ ਗੁਰੂ ਦਾ ਸ਼ਬਦ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਕੋਈ, ਇਹ ਜਿਹੜਾ ਗੁਰੂ ਦਾ ਦੀਕਸ਼ਾ ਮੰਤਰ ਸੀ ਇਹੀ ਸਾਡੇ ਲਈ ਗਰੜੂ ਮੰਤਰ ਹੈ। ਕਸ ਗਰੜ ਸ਼ਬਦ ਮੁਖ ਲੀਠਾ, ਅਸੀਂ ਇਸ ਗਰੜੂ ਮੰਤਰ ਨੂੰ ਭਾਵ ਗੁਰੂ ਦੇ ਬਖਸ਼ੇ ਦੀਖਿਆ ਮੰਤਰ ਨੂੰ, ਕਸ ਦਾ ਅਰਥ ਹੈ ਰਗੜ ਕੇ, ਭਾਵ ਇਸ ਦਾ ਅਭਿਆਸ ਕਰਕੇ ਮੁਖ ਲੀਠਾ ਆਪਣੇ ਮੁਖ ਵਿੱਚ ਲੈ ਲਿਆ। ਹਰ ਵੇਲੇ ਹੁਣ ਸਾਡੀ ਰਸਨਾ 'ਤੇ ਵਾਹਿਗੁਰੂ 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 ਦਾ ਨਾਮ ਆ ਕੇ ਟਿਕ ਗਿਆ, ਜਿਸ ਦਾ ਸਦਕਾ ਹੁਣ ਜਿਹੜੀ ਅੰਦਰਲੀ ਜ਼ਹਿਰ ਸੀ ਉਹ ਹੁਣ ਅਸਰ ਕਰਨੋਂ ਹਟ ਗਈ ਹੈ। ਕਿਉਂਕਿ ਜਿਸ ਦੇ ਗਰੜੂ ਮੰਤਰ ਰਸਨਾ 'ਤੇ ਵਸ ਜਾਵੇ ਫਿਰ ਉਹਨੂੰ ਸੱਪ ਦੀ ਜ਼ਹਿਰ ਨਹੀਂ ਚੜ੍ਹਦੀ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਰੂਪੀ ਸੱਪਣੀ ਦੀ ਜ਼ਹਿਰ ਸੀ ਅਥਵਾ ਕਾਮ ਕ੍ਰੋਧ ਆਦਿਕ ਸੱਪਾਂ ਦੀ ਜ਼ਹਿਰ ਸੀ, ਜਦੋਂ ਗਰੜੂ ਮੰਤਰ ਗੁਰਮੰਤਰ ਦਾ ਅਭਿਆਸ ਕਰਨ ਲੱਗ ਪਏ ਅਤੇ ਵਾਹਿਗੁਰੂ ਮੰਤਰ ਸਾਡੀ ਰਸਨਾ 'ਤੇ ਆ ਕੇ ਵਸ ਗਿਆ ਅਤੇ ਫਿਰ ਇਹਦੇ ਨਾਲ ਉਹ ਸਾਰੇ ਸੱਪਾਂ ਦੀ ਜ਼ਹਿਰ ਵੀ ਲੈ ਗਈ।
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤਾਂ ਗੁਰੂ ਦੇ ਲਾਲੇ ਗੋਲੇ ਨੌਕਰ ਚਾਕਰ ਹਾਂ, ਅਸੀਂ ਤੇ ਗੁਰੂ ਦੇ ਦਾਸਨ ਦਾਸ ਹਾਂ। ਲਗ ਸੰਗਤ ਕਰੂਆ ਮੀਠਾ, ਕਿਉਂਕਿ ਗੁਰੂ ਦੀ ਸੰਗਤ ਦੇ ਨਾਲ ਲਾ ਕੇ ਕਰੂਆ ਮਿੱਠਾ, ਜਿਹੜਾ ਕੌੜਾ ਵੀ ਸੀ ਇਹ ਵੀ ਮਿੱਠਾ ਹੋ ਗਿਆ। ਇਹਦਾ ਮਤਲਬ ਇਹ ਹੈ, ਜਿਹੜਾ ਸਾਡਾ ਸੁਭਾਅ ਸੀ ਇਹ ਰੀਠੇ ਵਰਗਾ ਕੌੜਾ ਸੀ, ਜ਼ਹਿਰ ਵਰਗਾ ਕੌੜਾ ਸੀ, ਇਹ ਵੀ ਮਿੱਠਾ ਹੋ ਗਿਆ। ਸਾਡੇ ਇਤਿਹਾਸ ਵਿੱਚ ਕੁਝ ਐਸੀਆਂ ਸਾਖੀਆਂ ਆਉਂਦੀਆਂ ਨੇ ਜਿਨ੍ਹਾਂ ਤੋਂ ਇਹ ਅਰਥ ਹੋਰ ਵੀ ਵਧੇਰੇ ਸਪਸ਼ਟ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਤਰ ਪ੍ਰਦੇਸ਼ ਵਿੱਚ ਵਿਚਰ ਰਹੇ ਸਨ, ਪਹਾੜੀ ਇਲਾਕੇ ਦੇ ਵਿੱਚ ਇੱਕ ਯੋਗੀਆਂ ਦੀ ਸਿੱਧਾਂ ਦੀ ਜਗ੍ਹਾ ਸੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਪਾਸ ਗਏ। ਇੱਕ ਰੀਠੇ ਦੇ ਬਿਰਛ ਦੇ ਹੇਠਾਂ ਬੈਠੇ ਸਨ ਅਤੇ ਜਿਹੜੇ ਯੋਗੀ ਸਨ, ਸਿੱਧ ਸਨ, ਉਹਨਾਂ ਨੇ ਗੁਰੂ ਮਹਾਰਾਜ ਦੀ ਕਰਾਮਾਤ ਵੇਖਣੀ ਚਾਹੀ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ ਕਿ ਸੱਚੇ ਪਾਤਸ਼ਾਹ, ਸਾਨੂੰ ਭੁੱਖ ਲੱਗੀ ਹੋਈ ਹੈ ਅਤੇ ਸਾਨੂੰ ਕੁਛ ਖਾਣ ਲਈ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਪਰ ਰੀਠਿਆਂ ਵੱਲ ਅੰਮ੍ਰਿਤਮਈ ਦ੍ਰਿਸ਼ਟੀ ਕੀਤੀ, ਕਹਿਣ ਲੱਗੇ, ਭਾਈ ਆ ਜਿਹੜੇ ਉੱਪਰ ਫਲ ਲੱਗੇ ਨੇ ਤੋੜ ਕੇ ਖਾ ਲਵੋ। ਸਿੱਧ ਕਹਿਣ ਲੱਗੇ, ਤਾਂ ਕੌੜੇ ਨੇ। ਸਤਿਗੁਰੂ ਕਹਿਣ ਲੱਗੇ, ਨਹੀਂ, ਹੁਣ ਇਹ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਪੈ ਗਈ, ਹੁਣ ਕੌੜੇ ਨਹੀਂ ਰਹੇ, ਲਗ ਸੰਗਤ ਕਰੂਆ ਮਿੱਠਾ, ਹੁਣੇ ਮਿੱਠੇ ਬਣ ਗਏ ਨੇ, ਅਤੇ ਤੁਸੀਂ ਖਾ ਕੇ ਵੇਖੋ। ਜਦੋਂ ਉਹਨਾਂ ਸਿੱਧਾਂ ਨੇ, ਯੋਗੀਆਂ ਨੇ ਉਸ ਰੀਠੇ ਦੇ ਫਲ ਤੋੜ ਕੇ ਖਾਧੇ ਅਤੇ ਉਹ ਛੁਹਾਰਿਆਂ ਵਰਗੇ ਮਿੱਠੇ ਸਨ। ਅਤੇ ਦਿਲਚਸਪ ਗੱਲ ਤਾਂ ਇਹ ਹੈ, ਕਈ ਲੋਕ ਇਸ ਗੱਲ ਨੂੰ ਮੰਨਦੇ ਨਹੀਂ ਨਾ, ਇਹ ਗੱਲ ਹੋ ਨਹੀਂ ਸਕਦੀ, ਪਰ ਇਹ ਰੀਠਾ ਸਾਹਿਬ ਗੁਰਦੁਆਰਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਬਹੁਤ ਸੁੰਦਰ ਬਣਿਆ ਹੋਇਆ ਹੈ, ਔਰ ਉੱਥੇ ਹੁਣ ਤੱਕ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੁਣ ਤੱਕ ਵੀ। ਜੇ ਕਿਸੇ ਨੂੰ ਭੁਲੇਖਾ ਹੋਵੇ ਤਾਂ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ। ਦਾਸ ਨੂੰ ਤਾਂ ਕਈ ਵਾਰੀ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਛਕਣ ਦਾ ਵੀ ਉਹ ਸੁਭਾਗ ਪ੍ਰਾਪਤ ਹੋਇਆ। ਜਦੋਂ ਗੁਰੂ ਦੇ ਲੜ ਲੱਗ ਜਾਵੇ ਨਾ, ਤਾਂ ਫਿਰ ਇਸ ਢੰਗ ਦੇ ਨਾਲ ਜਿਹੜਾ ਕੌੜਾ ਰੀਠਾ ਵੀ ਜਿਵੇਂ ਮਿੱਠਾ ਹੋ ਗਿਆ ਸੀ, ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਲਾ ਕੇ ਜਿਹੜਾ ਸਾਡਾ ਕੌੜਾ ਸੁਭਾਵ ਹੈ ਉਹ ਵੀ ਮਿੱਠਾ ਹੋ ਜਾਂਦਾ, ਪਿਆਰ ਵਾਲਾ ਬਣ ਜਾਂਦਾ। ਦੂਜੀ ਸਾਖੀ ਇਹ ਵੀ ਹੈ, ਇੱਕ ਵਾਰੀ ਭਾਈ ਮਰਦਾਨੇ ਨੂੰ ਭੁੱਖ ਲੱਗੀ, ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਭੁੱਖ ਲੱਗੀ ਹੈ, ਅਤੇ ਉਸ ਵੇਲੇ ਸਾਹਮਣੇ ਅੱਕ ਦਾ ਬੂਟਾ ਸੀ ਅਤੇ ਅੱਕ ਜ਼ਹਿਰੀਲਾ ਹੀ ਇੱਕ ਬਿਰਸ਼ ਹੁੰਦਾ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ, ਜੇ ਭੁੱਖ ਲੱਗੀ ਹੈ, ਉਹ ਸਾਹਮਣੇ ਅੱਕ ਦੀਆਂ ਫਲੀਆਂ, ਅੱਕ ਦੀਆਂ ਕੁਕੜੀਆਂ ਲੱਗੀਆਂ ਹੋਈਆਂ ਨੇ, ਤੂੰ ਤੋੜ ਕੇ ਖਾ ਲੈ। ਭਾਈ ਮਰਦਾਨਾ ਕਹਿਣ ਲੱਗਾ, ਇੱਕ ਤਾਂ ਮੈਨੂੰ ਭੁੱਖ ਲੱਗੀ ਹੋਈ ਹੈ ਅਤੇ ਦੂਜਾ ਤੁਸੀਂ ਮੈਨੂੰ ਮਜ਼ਾਕ ਕਰਦੇ ਹੋ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ, ਅੱਗੇ ਕਦੇ ਅਸੀਂ ਤੇਰੇ ਨਾਲ ਮਜ਼ਾਕ ਕੀਤਾ? ਇਹ ਗੱਲ ਤੈਨੂੰ ਕਿਵੇਂ ਕਹਿਣ ਦੀ ਲੋੜ ਪੈ ਗਈ? ਤੂੰ ਸਾਡੇ ਬਚਨਾਂ 'ਤੇ ਵਿਸ਼ਵਾਸ ਕਰ ਅਤੇ ਖਾ ਕੇ ਵੇਖ। ਭਾਈ ਮਰਦਾਨੇ ਨੇ ਜਦੋਂ ਅੱਕ ਦੀਆਂ ਫਲੀਆਂ, ਕੁਕੜੀਆਂ ਜ਼ਹਿਰੀਲੀਆਂ ਹੁੰਦੀਆਂ ਨੇ, ਜਦੋਂ ਤੋੜ ਕੇ ਖਾਧੀਆਂ ਉਹ ਤਾਂ ਅੰਬ ਵਰਗੀਆਂ ਮਿੱਠੀਆਂ ਸਨ। ਅਤੇ ਭਾਈ ਮਰਦਾਨਾ ਬੜਾ ਹੈਰਾਨ ਹੋਇਆ, ਉਹਦੇ ਮਨ ਵਿੱਚ ਲਾਲਚ ਹੋ ਗਿਆ, ਜਿਵੇਂ ਆਮ ਸਧਾਰਨ ਬੰਦੇ ਦਾ ਮਨ ਲਾਲਚੀ ਹੁੰਦਾ। ਉਹਨੇ ਸੋਚਿਆ ਵੀ ਚਲੋ, ਅੱਜ ਤਾਂ ਇਹ ਆਪਾਂ ਨੂੰ ਖਾਣ ਵਾਸਤੇ ਇਹ ਅੰਮ੍ਰਿਤ ਵਰਗੀਆਂ ਫਲੀਆਂ ਕੁਕੜੀਆਂ ਮਿਲ ਗਈਆਂ ਨੇ, ਅਤੇ ਕੱਲ੍ਹ ਨੂੰ ਆਪਾਂ ਨੂੰ ਫੇਰ ਲੋੜ ਪੈਣੀ ਹੈ। ਇਹਨੇ ਗੁਰੂ ਮਹਾਰਾਜ ਦੀ ਆਗਿਆ ਤੋਂ ਬਿਨਾਂ ਚੋਰੀ ਤੋੜ ਕੇ ਆਪਣੇ ਜੇਬ ਦੇ ਵਿੱਚ ਪਾ ਲਈਆਂ ਜਾਂ ਆਪਣੇ ਪੱਲੇ ਗੰਢ ਬੰਨ ਲਈਆਂ, ਅਤੇ ਸਤਿਗੁਰੂ ਨੂੰ ਉਹਨੇ ਦੱਸਿਆ। ਇਹਨੇ ਆਖਿਆ, ਹੁਣ ਖਾਧੀਆਂ ਮਿੱਠੀਆਂ ਨੇ, ਤੋੜ ਲਓ, ਬੰਦੇ ਨੂੰ ਲਾਲਚ ਹੋ ਜਾਂਦਾ। ਅਤੇ ਜਦੋਂ ਦੂਸਰੇ ਦਿਨ ਗੁਰੂ ਮਹਾਰਾਜ ਤੋਂ ਚੋਰੀ ਚੋਰੀ ਖਾਣ ਲੱਗਿਆ, ਅਤੇ ਉਸ ਵੇਲੇ ਉਹ ਫਿਰ ਉਹ ਜ਼ਹਿਰ ਵਰਗੀਆਂ ਕੌੜੀਆਂ ਬਣੀਆਂ ਹੋਈਆਂ ਸਨ। ਜਦੋਂ ਉਹਨੇ ਇੱਕ ਫਲੀ ਤੋੜ ਕੇ ਖਾਧੀ, ਉਹਦੇ ਜ਼ਹਿਰ ਦੇ ਨਾਲ ਪੇਟ ਵਿੱਚ ਬੜਾ ਦਰਦ ਸ਼ੁਰੂ ਹੋ ਗਿਆ, ਅਤੇ ਹਾਏ ਹਾਏ ਲੱਗਿਆ। ਕਾਰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀ ਗੱਲ ਹੈ ਭਾਈ ਮਰਦਾਨਿਆ? ਕਹਿਣ ਲੱਗਾ, ਸੱਚੇ ਪਾਤਸ਼ਾਹ, ਪੁੱਛੋ ਕੁਛ ਨਾ, ਕੱਲ੍ਹ ਜਿਹੜੀਆਂ ਅੱਕ ਦੀਆਂ ਫਲੀਆਂ ਅੰਬ ਵਰਗੀਆਂ ਮਿੱਠੀਆਂ ਸਨ, ਸ਼ਹਿਦ ਵਰਗੀਆਂ ਮਿੱਠੀਆਂ ਸਨ, ਅੱਜ ਪਤਾ ਨਹੀਂ ਉਹ ਕਿਉਂ ਕੌੜੀਆਂ ਹੋ ਗਈਆਂ। ਸਤਿਗੁਰੂ ਮਹਾਰਾਜ ਹੱਸ ਪਏ, ਕਹਿਣ ਲੱਗੇ, ਤੈਨੂੰ ਪਤਾ ਨਹੀਂ, ਇਹ ਤਾਂ ਉਸ ਵੇਲੇ ਹੀ ਮਿੱਠੀਆਂ ਹੋਈਆਂ ਸਨ ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਇਹਨਾਂ 'ਤੇ ਪੈ ਗਈ ਸੀ, ਅਤੇ ਤੂੰ ਹੁਣ ਉਹਨਾਂ ਨੂੰ ਤੋੜ ਕੇ ਰੱਖ ਲਿਆ, ਲਾਲਚ ਕਰ ਲਿਆ, ਇਹ ਤੂੰ ਕੰਮ ਚੰਗਾ ਨਹੀਂ ਕੀਤਾ, ਇਸ ਲਈ ਇਹ ਤਾਂ ਹੁਣ ਕੌੜੀਆਂ ਹੋ ਗਈਆਂ ਨੇ, ਇਸ ਲਈ ਲਾਲਚ ਨਹੀਂ ਕਰਨਾ ਚਾਹੀਦਾ। ਇਉਂ ਇਹ ਦੋ ਸਾਖੀਆਂ ਇਤਿਹਾਸ ਵਿੱਚ ਆਉਂਦੀਆਂ ਨੇ, ਇੱਕ ਰੀਠੀਆਂ ਨੂੰ ਮਿੱਠੇ ਕਰਨ ਵਾਲੀ, ਦੂਸਰੀ ਜਿਹੜੀਆਂ ਅੱਕ ਦੀਆਂ ਫਲੀਆਂ ਨੇ ਉਹਨਾਂ ਨੂੰ ਮਿੱਠਾ ਕਰਨ ਵਾਲੀ। ਇਉਂ ਇਹ ਗੁਰੂ ਦੀ ਸੰਗਤ ਹੈ ਜਿਹੜੀ ਕੌੜਿਆਂ ਨੂੰ ਵੀ ਮਿੱਠੇ ਬਣਾ ਸਕਦੀ ਹੈ, ਜਿਨ੍ਹਾਂ ਦੇ ਸੁਭਾਅ ਵੀ ਕੌੜੇ ਨੇ, ਕ੍ਰੋਧੀ ਨੇ, ਰੁੱਖੇ ਨੇ, ਉਹਨਾਂ ਨੂੰ ਵੀ ਮਿੱਠੇ ਬਣਾ ਦਿੰਦੀ ਹੈ।
ਗੌੜੀ ਪੂਰਵੀ ਮਹੱਲਾ ਚੌਥਾ, ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਆ ਗਏ।
ਗੌੜੀ ਪੂਰਵੀ ਦੇ ਵਿੱਚ ਫਿਰ ਚੌਥੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਇਹ ਜਿਹੜੀ ਆਪਣੀ ਪੰਕਤੀ ਹੈ, ਰਾਮ ਗੁਰਮਤ ਹਰ ਲਿਵ ਲਾਗੀ ਰਹਾਓ। ਰਾਮ, ਹੇ ਭਾਈ, ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਹਰ ਲਿਵ ਲਾਗੇ, ਵਾਹਿਗੁਰੂ ਦੀ ਲਿਵ ਦੇ ਵਿੱਚ ਲੱਗ ਗਏ ਹਾਂ। ਭਾਵ ਜਦੋਂ ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਿਵ ਲੱਗ ਜਾਂਦੀ ਹੈ। ਰਾਮ ਗੁਰਮਤ ਹਰ ਲਿਵ ਲਾਗੀ। ਰਾਮ, ਹੇ ਭਾਈ, ਅਸੀਂ ਗੁਰੂ ਦੀ ਬਖਸ਼ੀ ਮਤ ਦਾ ਸਦਕਾ ਵਾਹਿਗੁਰੂ ਦੇ ਵਿੱਚ ਲਿਵ ਲਾਉਣ ਵਾਲੇ ਬਣ ਗਏ ਹਾਂ। ਲੋ ਹੁਣ ਆਰੰਭ ਤੋਂ ਫਿਰ ਗੁਰੂ ਅਤੇ ਪਿਆਰ ਦੇ ਸਤਿਕਾਰ ਦੇ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਅੱਗੇ। ਅਸੀਂ ਆਪਣੇ ਪੂਰੇ ਸਤਿਗੁਰੂ ਦੇ ਅੱਗੇ ਹਰ ਹਰ ਅਰਥ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ, ਕਿਉਂਕਿ ਸਾਡੇ ਜੀਵਨ ਦਾ ਮਨੋਰਥ ਇਹ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸੰਜਰੀਆ। ਸਰੀਰ ਹਮ ਵੇਚਿਆ, ਅਸੀਂ ਆਪਣਾ ਸਰੀਰ ਗੁਰੂ ਨੂੰ ਵੇਚ ਦਿੱਤਾ ਹੈ। ਮਨ ਵੇਚਿਆ ਸਤਿਗੁਰ ਕੈ ਪਾਸ, ਅਤੇ ਸੇਵਕ ਕੇ ਕਾਰਜ ਰਾਸ, ਕਿਉਂਕਿ ਤਨ ਦੇ ਵਿੱਚ ਹੀ ਤਾਂ ਮਨ ਹੈ, ਤਨ ਤੋਂ ਬਿਨਾਂ ਤਾਂ ਮਨ ਵੀ ਨਹੀਂ ਨਾ ਰਹਿ ਸਕਦਾ। ਇਸੇ ਲਈ ਜਦੋਂ ਗੁਰੂ ਨੂੰ ਤਨ ਦੇ ਦਿੱਤਾ ਤਾਂ ਸਾਰਾ ਕੁਛ ਹੀ ਗੁਰੂ ਨੂੰ ਭੇਟ ਹੋ ਗਿਆ। ਇਸੇ ਲਈ ਹਜ਼ੂਰ ਕਹਿੰਦੇ ਨੇ, ਅਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਅਸੀਂ ਆਪਣਾ ਸਰੀਰ ਵੀ ਪੂਰੇ ਗੁਰੂ ਦੇ ਅੱਗੇ ਵੇਚ ਦਿੱਤਾ ਹੈ।
ਸਤਿਗੁਰ ਦਾਤਾ ਨਾਮ ਦੜਾਇਆ, ਮੁਖ ਮਸਤਕ ਭਾਗ ਸੁਭਾਗੇ।
ਸਤਿਗੁਰੂ ਨਾਮ ਦੇ ਦਾਤੇ ਸਨ, ਬ੍ਰਹਮ ਗਿਆਨ ਦੇ ਦਾਤੇ ਸਨ, ਮੁਕਤੀ ਦੇ ਦਾਤੇ ਸਨ, ਅਤੇ ਸਤਿਗੁਰੂ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ। ਮੁੱਖ ਮਸਤਕ ਭਾਗ ਸੁਭਾਗੇ, ਹੁਣ ਸਾਡੇ ਮੁੱਖ ਮਸਤਕ ਅਤੇ ਭਾਗ ਸੁਭਾਗੇ ਸੁਭਾਗੇ ਭਾਗ ਜਾਗ ਪਏ। ਜਦੋਂ ਸਤਿਗੁਰੂ ਦਾਤੇ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ, ਸਾਡੇ ਮੁੱਖ ਮਸਤਕ ਅਤੇ ਸਾਡੇ ਮੁੱਖ ਮੱਥੇ 'ਤੇ ਸੁਭਾਗੇ ਭਾਗ ਅੱਛੇ ਭਾਗ ਜਾਗ ਪਏ।
ਰਾਮ ਗੁਰਮਤ ਹਰ ਲਿਵ ਲਾਗੇ ਰਹਾ।
ਇਸ ਸਿਧਾਂਤ ਰੂਪ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਹੇ ਭਾਈ, ਗੁਰਮਤ ਹਰ ਲਿਵ ਲਾਗੇ, ਗੁਰੂ ਦੀ ਮਤ ਨੂੰ ਧਾਰਨ ਕਰਕੇ ਅਤੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲਿਵ ਲਾਗੇ, ਲਿਵ ਲਾਉਣ ਵਾਲੇ ਬਣ ਗਏ ਹਾਂ। ਜਦੋਂ ਗੁਰੂ ਦੀ ਮਤ ਪ੍ਰਾਪਤ ਹੋ ਜਾਵੇ ਤਾਂ ਫਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਿਵ ਲੱਗ ਜਾਂਦੀ ਹੈ, ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਜੁੜ ਜਾਂਦੀ, ਸਮਾਧੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ।
ਰਹਾਓ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਘਟ ਘਟ ਰਮਈਆ ਰਮਤ ਰਾਮ ਰਾਏ, ਉਹ ਪਾਤਸ਼ਾਹ ਪਰਮੇਸ਼ਰ ਉਹ ਘਟਾਂ ਘਟਾਂ ਦੇ ਵਿੱਚ ਵਿਆਪਕ ਸਰੂਪ ਹੋ ਕੇ ਰਮ ਰਿਹਾ ਹੈ। ਘਟ ਘਟ ਰਮਈਆ ਰਮਤ ਰਾਮ ਰਾਏ, ਰਮਈਆ ਦਾ ਅਰਥ ਵੀ ਪਰਮੇਸ਼ਰ ਹੈ, ਰਮਤ ਦਾ ਅਰਥ ਜਿਹੜਾ ਰਮਿਆ ਹੋਵੇ, ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੋਵੇ, ਰਾਮ ਰਾਏ ਅਕਾਲ ਪੁਰਖ ਦੇ ਲਈ ਸੰਬੋਧਨ ਕੀਤਾ ਹੈ। ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ ਕੇ ਵਸ ਰਿਹਾ ਹੈ। ਗੁਰ ਸ਼ਬਦ ਗੁਰੂ ਲਿਵ ਲਾਗੇ, ਗੁਰੂ ਕੇ ਸ਼ਬਦ ਦੁਆਰਾ ਉਸ ਗੁਰੂ ਸਭ ਤੋਂ ਵੱਡੇ ਗੁਰੂ ਅਕਾਲ ਪੁਰਖ ਦੇ ਨਾਲ ਸਾਡੀ ਲਿਵ ਲੱਗ ਗਈ ਹੈ।
ਹਉ ਮਨ ਤਨ ਦੇਵੋ ਕਾਟ ਗੁਰੂ ਕਉ, ਮੇਰਾ ਭਰਮ ਭਉ ਗੁਰਬਚਨੀ ਭਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਆਪਣਾ ਮਨ ਵੀ ਤੇ ਤਨ ਵੀ ਕੱਟ ਕੇ ਗੁਰੂ ਨੂੰ ਭੇਟ ਕਰ ਦੇਵਾਂ, ਕਿਉਂਕਿ ਮੇਰਾ ਭਰਮ ਤੇ ਪੈ ਗੁਰੂ ਦੇ ਬਚਨਾਂ ਦੁਆਰਾ ਭੱਜ ਗਿਆ ਹੈ। ਇਹਦਾ ਮਤਲਬ ਇਹ ਹੈ, ਜਿਸ ਗੁਰੂ ਦੀ ਕਿਰਪਾ ਦੇ ਨਾਲ ਭਰਮ ਤੇ ਪਉ ਭੱਜਦਾ ਹੈ, ਉਸ ਗੁਰੂ ਨੂੰ ਆਪਣਾ ਮਨ ਵੀ ਤੇ ਤਨ ਵੀ ਕੱਟ ਕੇ ਭੇਟ ਕਰ ਦੇਣਾ ਚਾਹੀਦਾ। ਇਹਦਾ ਹਉ ਮਨ ਤਨ ਦੇਵੋ ਕਾਟ ਗੁਰੂ ਕੋ, ਇਹਦਾ ਜਿਹੜਾ ਅਸਲੀ ਭਾਵ ਅਰਥ ਇਹ ਬਣਦਾ ਹੈ, ਮਨ ਤੇ ਤਨ ਦਾ ਬਹੁਤ ਗੂੜਾ ਸੰਬੰਧ ਹੈ। ਔਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੰਨਾ ਚਿਰ ਤੱਕ ਅਸੀਂ ਮਨ ਤੇ ਤਨ ਨੂੰ ਵੱਖ ਵੱਖ ਨਹੀਂ ਕਰ ਦਿੰਦੇ, ਉਨਾ ਚਿਰ ਤੱਕ ਸਾਡੇ ਸਰੀਰ ਵਿੱਚੋਂ ਪਾਪ ਤੇ ਵਿਕਾਰ ਨਹੀਂ ਨਿਕਲ ਸਕਦੇ, ਕਿਉਂਕਿ ਸਾਰੇ ਵਿਕਾਰਾਂ ਦਾ ਜਿਹੜਾ ਅਸਲੀ ਸੋਮਾ ਹੈ ਉਹ ਸਾਡਾ ਮਨ ਹੈ। ਮਨ ਤੋਂ ਅੱਗੇ ਤਨ ਸਰੀਰ ਵਿੱਚ ਉਹ ਆਪਣਾ ਪ੍ਰਭਾਵ ਪੈਦਾ ਕਰਦੇ ਨੇ, ਆਦਮੀ ਫਿਰ ਪਾਪ ਤੇ ਵਿਕਾਰ ਕਰਦਾ ਹੈ। ਇਸੇ ਲਈ ਆਪਣੇ ਮਨ ਨੂੰ ਤੇ ਤਨ ਨੂੰ ਕੱਟ ਕੇ ਗੁਰੂ ਅੱਗੇ ਭੇਟ ਕਰ ਦੇਣਾ। ਇਹਦਾ ਮਤਲਬ ਪਹਿਲਾਂ ਆਪਣੇ ਤਨ ਨੂੰ ਗੁਰੂ ਅੱਗੇ ਭੇਟ ਕਰ ਦਿਓ ਤੇ ਫਿਰ ਤਨ ਦੇ ਨਾਲੋਂ ਮਨ ਨੂੰ ਜੁਦਾ ਕਰਕੇ ਕੱਟ ਕੇ ਗੁਰੂ ਦੇ ਅੱਗੇ ਭੇਟਾ ਕਰ ਦਿਓ। ਇਹਦਾ ਮਤਲਬ ਇਹ ਹੈ, ਜੋ ਕੁਛ ਮਨ ਕਰਦਾ ਨਾ ਉਹਨੂੰ ਕਰਨ ਨਾ ਦਿਓ, ਤੇ ਜੋ ਕੁਝ ਸਰੀਰ ਕਰਨਾ ਚਾਹੁੰਦਾ ਉਹਦੇ ਉੱਤੇ ਵੀ ਕੰਟਰੋਲ ਕਰ ਲਓ। ਇਸ ਢੰਗ ਦੇ ਨਾਲ ਆਪਣਾ ਮਨ ਵੀ ਤੇ ਤਨ ਵੀ ਕੱਟ ਕੇ ਗੁਰੂ ਨੂੰ ਭੇਟਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮੇਰਾ ਭਰਮ ਤੇ ਪੈ ਗੁਰੂ ਦੇ ਬਚਨਾਂ ਦੁਆਰਾ ਹੀ ਭਜਦਾ ਹੈ।
ਅੰਧਿਆਰੈ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਨੇ ਐਸੀ ਕਿਰਪਾ ਕੀਤੀ, ਅੰਧਿਆਰੈ ਦੀਪਕ ਆਨ ਜਲਾਏ, ਹਨੇਰੇ ਵਿੱਚ ਦੀਵੇ ਲਿਆ ਕੇ ਬਾਲ ਦਿੱਤੇ ਨੇ। ਇਹਦਾ ਮਤਲਬ ਇਹ ਹੈ, ਸਾਡੇ ਮਨੁੱਖੀ ਮਨ ਦੇ ਵਿੱਚ ਅਗਿਆਨਤਾ ਦਾ, ਮੋਹ ਮਾਇਆ ਦਾ ਹਨੇਰਾ ਪਿਆ ਹੋਇਆ ਸੀ, ਤੇ ਗੁਰੂ ਮਹਾਰਾਜ ਨੇ ਸ਼ਬਦ ਦਾ ਦੀਵਾ, ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਈ। ਉਹ ਜਿਹੜਾ ਸ਼ਬਦ ਦਾ ਦੀਵਾ ਸੀ ਅਥਵਾ ਨਾਮ ਦਾ ਦੀਵਾ ਸੀ, ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ, ਇਹ ਜਿਹੜਾ ਨਾਮ ਦਾ ਦੀਵਾ ਸੀ, ਸ਼ਬਦ ਦਾ ਦੀਵਾ ਸੀ ਅਥਵਾ ਗਿਆਨ ਦਾ ਦੀਵਾ ਸੀ, ਉਹ ਗੁਰੂ ਮਹਾਰਾਜ ਨੇ ਬਾਲ ਦਿੱਤਾ ਹੈ। ਇਸ ਲਈ ਸਾਡੇ ਅੰਦਰ ਪ੍ਰਕਾਸ਼ ਹੋ ਗਿਆ। ਗੁਰ ਗਿਆਨ ਗੁਰੂ ਲਿਵ ਲਾਗੇ, ਗੁਰੂ ਦੇ ਬਖਸ਼ੇ ਗਿਆਨ ਦੁਆਰਾ ਹੁਣ ਗੁਰੂ ਅਕਾਲ ਪੁਰਖ ਦੇ ਵਿੱਚ ਸਾਡੀ ਲਿਵ ਲੱਗ ਗਈ ਹੈ।
ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਘਰ ਵਸਤ ਲਹੀ ਮਨ ਜਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਨੇ ਐਸੀ ਕਿਰਪਾ ਕੀਤੀ, ਅਗਿਆਨ ਦਾ ਹਨੇਰਾ ਬਿਨਸ ਦਾ ਅਰਥ ਹੈ ਨਾਸ ਕਰਕੇ, ਬਿਨਾਸਿਓ ਫਿਰਿਸਤੀਆਂ ਜਿਹੜੀਆਂ ਸ਼ਕਤੀਆਂ ਸਨ ਅਸਤਵਾ ਪਾਤ ਅਪਾਨਾ ਪਾਤ, ਉਹਨਾਂ ਨੂੰ ਵੀ ਨਾਸ ਕਰ ਦਿੱਤਾ, ਭਾਵ ਇਸ ਅਗਿਆਨ ਦੇ ਹਨੇਰੇ ਨੂੰ ਪਹਿਲਾਂ ਉੱਤੋਂ ਨਾਸ ਕੀਤਾ ਤੇ ਫਿਰ ਅੰਦਰੋਂ ਵੀ ਇਸਦੀਆਂ ਜੜ੍ਹਾਂ ਨੂੰ ਕੱਟ ਦਿੱਤਾ ਹੈ, ਅਤਿਅੰਤ ਭਾਵ ਕਰ ਦਿੱਤਾ ਹੈ। ਘਰ ਵਸ ਲਈ ਮਨ ਜਾਗੇ, ਹਜ਼ੂਰ ਕਹਿੰਦੇ ਨੇ ਹੁਣ ਸਾਡਾ ਮਨ ਜਾਗ ਪਿਆ ਹੈ, ਜਿਸ ਕਰਕੇ ਆਪਣੇ ਘਰ ਦੇ ਵਿੱਚੋਂ ਹੀ ਅਸਲੀ ਜਿਹੜੀ ਵਸਤੂ ਸੀ ਉਹ ਹੈ ਪਰਮੇਸ਼ਰ ਦਾ ਨਾਮ ਤੇ ਆਤਮਾ ਦਾ ਗਿਆਨ, ਉਹ ਅਸਾਂ ਪ੍ਰਾਪਤ ਕਰ ਲਈ ਹੈ।